ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਅੱਜ ਦੀਆਂ ਚੋਣਵੀਆਂ ਖਬਰਾਂ ਕੁਝ ਇਸ ਪ੍ਰਕਾਰ ਨੇ। ਰਿਜ਼ਰਵ ਬੈਂਕ ਦੇ ਗਵਰਨਰ ਨੇ ਅਸਤੀਫਾ ਦੇਣ ਤੋਂ ਕੀਤਾ ਇਨਕਾਰ, ਕਿਹਾ ਭਵਿੱਖ ਵਿਚ ਹੋਰ ਵੱਧ ਸਕਦੀਆਂ ਨੇ ਵਿਆਜ ਦਰਾਂ। ਕੈਨੇਡਾ ਵਿਚ ਆਦਿਵਾਸੀ ਭਾਈਚਾਰੇ ਦੇ 10 ਲੋਕਾਂ ਨੂੰ ਮਾਰਨ ਦੇ ਸ਼ੱਕੀ ਵਿਅਕਤੀ ਦੀ ਮੌਤ, ਪੁਲਿਸ ਵੱਲੋਂ ਫੜੇ ਜਾਣ ਤੋਂ ਬਾਅਦ ਇਲਾਜ ਦੌਰਾਨ ਹਾਲਤ ਹੋਈ ਸੀ ਨਾਜ਼ੁਕ। ਅਤੇ ਅਮਰੀਕੀ ਖਿਡਾਰੀ ਫ੍ਰਾਂਸਿਸ ਟਿਆਫੋ ਨੇ US ਓਪਨ ਵਿਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਰੱਖਿਆ ਜਾਰੀ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਜਸਦੀਪ ਕੌਰ ਗਿੱਲ ਅਤੇ ਪੇਸ਼ ਨੇ ਹੁਣ ਖਬਰਾਂ ਵਿਸਥਾਰ ਨਾਲ। ਆਸਟ੍ਰੇਲੀਆ ਦੇ ਰਿਜ਼ਰਵ ਬੈਂਕ ਨੇ ਮਹਿੰਗਾਈ ਨਾਲ ਨਜਿੱਠਣ ਲਈ ਉੱਚ ਵਿਆਜ ਦਰਾਂ ਦੀ ਵਰਤੋਂ ਕਰਨ ਦੇ ਇਲਜ਼ਾਮਾਂ ਦਾ ਬਚਾਅ ਕੀਤਾ ਏ। ਮਈ ਤੋਂ RBI ਬੋਰਡ ਨੇ ਇਤਿਹਾਸਕ ਤੌਰ ਉਤੇ ਹੇਠਲੇ ਪੱਧਰਾਂ ਤੋਂ 2.25% ਤੱਕ ਨਕਦ ਦਰ ਵਧਾ ਦਿੱਤੀ ਏ। RBI ਦੇ ਗਵਰਨਰ ਫਿਲਿਪ ਲੋਵੇ ਦਾ ਕਹਿਣਾ ਏ ਕਿ ਉਹ ਘੱਟ ਆਮਦਨੀ ਕਮਾਉਣ ਵਾਲਿਆਂ ਉਤੇ ਦਬਾਅ ਨੂੰ ਸਮਝਦੇ ਨੇ, ਪਰ ਬਾਵਜੂਦ ਇਸ ਦੇ ਆਉਣ ਵਾਲੇ ਮਹੀਨਿਆਂ ਵਿਚ ਹੋਰ ਦਰਾਂ ਵਿਚ ਵਾਧੇ ਦੀ ਉਮੀਦ ਕੀਤੀ ਜਾ ਸਕਦੀ ਏ।
Higher interest rates affect the community differently, and we've spent a lot of time over recent years examining the various data set, disaggregated data sets, where we can see how consumption responds differentially across the income distribution. So that's what we're doing, and we're going to continue to pay close attention to that. We're very conscious of this differential effect. We're also conscious of the need to get inflation back down. I mean, that's as difficult as it is for many people. We need to get inflation back down, and that means higher interest rates.
ਮਿਸਟਰ ਲੋਵੇ ਨੇ ਜ਼ੋਰ ਦੇ ਕੇ ਕਿਹਾ ਕਿ ਵਿਆਜ ਦਰਾਂ ਵਿਚ ਵਾਧਾ ਆਰਥਿਕਤਾ ਵਿਚ ਸਪਲਾਈ ਅਤੇ ਮੰਗ ਵਿਚ ਘਰ ਵਧੇਰੇ ਸਥਾਈ ਸੰਤੁਲਨ ਲਈ ਜ਼ਰੂਰੀ ਹੈ। ਰੁਖ ਕਰਦੇ ਹਾਂ ਅਗਲੀ ਖਬਰ ਦਾ। ਕੈਨੇਡੀਅਨ ਆਦਿਵਾਸੀ ਭਾਈਚਾਰੇ ਦੇ 10 ਲੋਕਾਂ ਨੂੰ ਮਾਰਨ ਦੇ ਸ਼ੱਕੀ ਵਿਅਕਤੀ ਦੀ ਪੁਲਿਸ ਦੁਆਰਾ ਫੜੇ ਜਾਣ ਤੋਂ ਬਾਅਦ ਮੌਤ ਹੋ ਗਈ ਹੈ। ਮਾਇਲ ਸੈਂਡਰਸਨ ਦੀ ਗ੍ਰਿਫਤਾਰੀ ਤੋਂ ਥੋੜੀ ਦੇਰ ਬਾਅਦ ਹੀ ਸਵੈ ਪ੍ਰਭਾਵੀ ਸੱਟਾਂ ਕਾਰਨ ਮੌਤ ਹੋ ਗਈ। ਕੈਨੇਡੀਅਨ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ 32 ਸਾਲਾ ਵਿਅਕਤੀ ਨੂੰ ਸਸਕੈਚੁਅਨ ਦੇ ਇਕ ਕਸਬੇ ਰੋਸਥਰਨ ਵਿਚ ਲੱਭਣ ਤੋਂ ਬਾਅਦ ਹਿਰਾਸਤ ਵਿਚ ਲੈ ਲਿਆ ਸੀ। ਦੱਸ ਦਈਏ ਕਿ ਇਸ ਖੇਤਰ ਤੋਂ ਲਗਭਗ 100 ਕਿਲੋਮੀਟਰ ਦੱਖਣ ਪੱਛਮ ਵਿਚ ਐਤਵਾਰ ਨੂੰ ਇਹ ਕਤਲ ਹੋਏ ਸਨ। ਸੈਂਡਰਸਨ ਨੇ ਪੁਲਿਸ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਅਤੇ ਹਾਈਵੇ ਉਤੇ ਪਿੱਛਾ ਕਰਨ ਤੋਂ ਬਾਅਦ ਉਹ ਇਕ ਐਂਬੂਲੈਂਸ ਵਿਚ ਜ਼ਿੰਦਾ ਚੁੱਕ ਕੇ ਲਿਆਂਦਾ ਗਿਆ ਸੀ। ਅਸਿਸਟੈਂਟ ਕਮਿਸ਼ਨਰ ਰੋਂਡਾ ਬਲੈਕਮੋਰ ਦਾ ਕਹਿਣਾ ਹੈ ਕਿ ਸੈਂਡਰਸਨ ਬਾਅਦ ਵਿਚ ਮੈਡੀਕਲ ਪਰੇਸ਼ਾਨੀ ਵਿਚ ਚਲਾ ਗਿਆ ਸੀ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਥੇ ਪਹੁੰਚਣ ਉਤੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਉਸ ਦੀ ਮੌਤ ਦੀ ਸੁਤੰਤਰ ਜਾਂਚ ਦਾ ਐਲਾਨ ਕਰਦੇ ਹੋਏ ਸਹਾਇਕ ਕਮਿਸ਼ਨਰ ਬਲੈਕਮੋਰ ਦਾ ਕਹਿਣਾ ਹੈ ਕਿ ਚਾਕੂ ਨਾਲ ਭੰਨ ਤੋੜ ਦੀ ਘਟਨਾ ਦਾ ਹੁਣ ਕਦੇ ਵੀ ਪਤਾ ਨਹੀਂ ਲੱਗ ਸਕਦਾ।
Unfortunately, you know, now that Miles is deceased, we may never have an understanding of that motivation. And we've conducted 120 interviews to this point. There's more that we have to do, but you know, witnesses and people around him only have so much information. His motivation may at this time and forever only be known to Miles.
ਜ਼ਿਕਰਯੋਗ ਹੈ ਕਿ ਚਾਕੂ ਨਾਲ ਹੋਈਆਂ ਮੌਤਾਂ ਦਾ ਸ਼ੱਕੀ ਉਸਦਾ ਭਰਾ ਡੈਮੀਅਨ ਵੀ ਸੋਮਵਾਰ ਨੂੰ ਮ੍ਰਿਤਕ ਪਾਇਆ ਗਿਆ ਸੀ। ਕਲਾਈਮੇਟ ਚੇਂਜ ਬਿੱਲ ਨੂੰ ਕਈ ਦਿਨਾਂ ਦੀ ਬਹਿਸ ਤੋਂ ਬਾਅਦ ਅਤੇ ਸੁਤੰਤਰ ਸੈਨੇਟਰ ਡੇਵਿਡ ਪੋਕੋਕ ਦੁਆਰਾ ਪ੍ਰਸਤਾਵਿਤ ਸੋਧਾਂ ਦੇ ਨਾਲ ਸੈਨੇਟ ਨੇ ਪਾਸ ਕਰ ਦਿੱਤਾ ਹੈ। 2030 ਤੱਕ 43% ਨਿਕਾਸੀ ਘਟਾਉਣ ਦੇ ਟੀਚੇ ਨੂੰ ਕਾਨੂੰਨ ਬਣਾਉਣ ਲਈ 37 ਵਿਚੋਂ 30 ਵੋਟਾਂ ਮਿਲੀਆਂ। ਸਰਕਾਰ ਨੇ ਗ੍ਰੀਨਸ, ਸੈਨੇਟਰ ਪੋਕੋਕ ਅਤੇ ਜੈਕੀ ਲੈਂਬੀ ਤੋਂ ਮਹੱਤਵਪੂਰਨ ਸਮਰਥਨ ਪ੍ਰਾਪਤ ਕੀਤਾ। ਪੈਸੀਫਿਕ ਆਈਲੈਂਡ ਦੇ ਬਜ਼ੁਰਗਾਂ ਨੇ ਬਿੱਲ ਦੇ ਪਾਸ ਹੋਣ ਦਾ ਸਵਾਗਤ ਕੀਤਾ ਹੈ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਭਾਈਚਾਰਿਆਂ ਉੱਤੇ ਸਭ ਤੋਂ ਮਾੜੇ ਪ੍ਰਭਾਵਾਂ ਨੂੰ ਰੋਕਣ ਲਈ ਵਧੇਰੇ ਮਜ਼ਬੂਤ ਕਾਰਵਾਈ ਕਰਨ ਦੀ ਲੋੜ ਹੈ। ਪਲਾਓ ਦੇ ਸਾਬਕਾ ਪ੍ਰਧਾਨ ਟੋਮੀ ਰੈਮੇਗੈਸੋ ਜੂਨੀਅਰ ਦਾ ਕਹਿਣਾ ਹੈ ਕਿ ਇਹ ਨਿਕਾਸੀ ਘਟਾਉਣ ਦੇ ਟੀਚੇ ਵਿਚ ਵਾਧਾ ਦੇਖਣਾ ਸਕਾਰਾਤਮਕ ਹੈ, ਪਰ ਆਸਟ੍ਰੇਲੀਆ ਨੂੰ ਹੋਰ ਅੱਗੇ ਜਾਣ ਦੀ ਲੋੜ ਹੈ।
We really hope that Australia will show the necessary leadership, and leadership actually means going beyond the 43%, because Australia is in actuality exporting many of these gas and coal and fossil fuel. So if we can at least agree not to pursue new ones and concentrate on the areas that we have, particularly renewables, it can be a win-win situation for everybody.
ਸੋਧਿਆ ਹੋਇਆ ਕਾਨੂੰਨ ਹੁਣ ਅੰਤਿਮ ਵੋਟ ਲਈ ਹਾਊਸ ਆਫ ਰਿਪ੍ਰੈਜ਼ੈਂਟੇਟਿਵਸ ਵਿਚ ਜਾਵੇਗਾ। ਸਾਬਕਾ ਪ੍ਰਧਾਨ ਮੰਤਰੀ ਜੌਨ ਹਾਵਰਡ, ਟੋਨੀ ਐਬੋਟ ਅਤੇ ਮੈਲਕਮ ਟਰਨਬੁਲ ਇਸ ਮਹੀਨੇ ਦੇ ਅੰਤ ਵਿਚ ਸ਼ਿੰਜ਼ੋ ਆਬੇ ਦੇ ਅੰਤਿਮ ਸੰਸਕਾਰ ਵਿਚ ਐਂਥਨੀ ਐਲਬਨੀਜ਼ੀ ਦੇ ਨਾਲ ਸ਼ਾਮਲ ਹੋਣਗੇ। ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਦੀ ਜੁਲਾਈ ਵਿਚ ਇਕ ਪ੍ਰਚਾਰ ਰੈਲੀ ਦੌਰਾਨ ਹੱਤਿਆ ਕਰ ਦਿੱਤੀ ਗਈ ਸੀ। ਸ੍ਰੀਮਾਨ ਐਲਬਨੀਜ਼ੀ ਦਾ ਕਹਿਣਾ ਹੈ ਕਿ ਸ੍ਰੀ ਹਾਵਰਡ, ਸ੍ਰੀ ਐਬੋਟ ਅਤੇ ਸ੍ਰੀਮਾਨ ਟਰਨਬੁਲ ਨੇ ਦੋ ਕਾਰਜਕਾਲ ਦੌਰਾਨ ਸ੍ਰੀ ਆਬੇ ਨਾਲ ਕੰਮ ਕੀਤਾ ਸੀ। ਉਨ੍ਹਾਂ ਨੇ ਸੰਸਦ ਨੂੰ ਦਸਿਆ ਕਿ ਸ੍ਰੀ ਆਬੇ ਨੇ ਜਾਪਾਨ ਨਾਲ ਆਸਟ੍ਰੇਲੀਆ ਦੇ ਸਬੰਧਾਂ ਨੂੰ ਉੱਚਾ ਚੁੱਕਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।
Indeed, more than anyone to advocate for a free and open Indo-Pacific, he signed the Japan-Australia Economic Partnership Agreement, creating new opportunities for Australian businesses in Japan, and of course was a tireless champion of the Quad.
ਸਥਾਈ ਸੰਬੰਧ ਨੂੰ ਸਰਕਾਰੀ ਅੰਤਿਮ ਸੰਸਕਾਰ 55 ਸਾਲਾਂ ਵਿਚ ਜਾਪਾਨ ਦੀ ਪਹਿਲੀ ਅਜਿਹੀ ਕਿਸਮ ਦੀ ਇਕ ਸੇਵਾ ਹੋਵੇਗੀ। ਯੂਕਰੇਨ ਦੇਸ਼ ਦੇ ਦੱਖਣ ਤੋਂ ਫੈਲੇ ਆਪਣੇ ਜਵਾਬੀ ਹਮਲੇ ਵਿਚ ਕੁਝ ਸਫਲਤਾ ਦਾ ਜਸ਼ਨ ਮਨਾ ਰਿਹਾ ਏ। ਰੂਸੀ ਬਲਾਂ ਨੇ ਇਸ ਹਫ਼ਤੇ ਸਾਰੇ ਮੋਰਚਿਆਂ ਉਤੇ ਖੇਤਰ ਗੁਆ ਦਿੱਤਾ ਏ। ਉੱਤਰੀ ਯੂਕਰੇਨੀ ਬਲਾਂ ਨੇ ਉੱਤਰੀ ਖਾਰਕੀਵ ਖੇਤਰ ਵਿਚ ਇਕ ਨਵਾਂ ਜਵਾਬੀ ਹਮਲਾ ਸ਼ੁਰੂ ਕੀਤਾ ਏ, ਜਿਸ ਵਿਚ ਯੂਕਰੇਨ ਅਤੇ ਰੂਸੀ ਫੌਜੀ ਬਲੌਗਰਾਂ ਦੁਆਰਾ ਉਥੇ ਭਾਰੀ ਲੜਾਈ ਦੀ ਰਿਪੋਰਟ ਕੀਤੀ ਗਈ ਏ। ਯੂਕਰੇਨ ਦੇ ਜਨਰਲ ਸਟਾਫ ਦਾ ਕਹਿਣਾ ਏ ਕਿ ਉਸਨੇ ਖਾਰਕੀਵ ਅਤੇ ਡੋਨੇਟਸਕ ਖੇਤਰਾਂ ਵਿਚ ਸਾਰੇ ਰੂਸੀ ਹਮਲਿਆਂ ਨੂੰ ਰੋਕ ਦਿੱਤਾ ਏ, ਪਰ ਦੋਵੇਂ ਪਾਸੇ ਤੋਪਖਾਨੇ ਅਤੇ ਹਵਾਈ ਹਮਲੇ ਦਾ ਆਦਾਨ ਪ੍ਰਦਾਨ ਕਰਨਾ ਜਾਰੀ ਏ। ਰਾਸ਼ਟਰਪਤੀ ਵੋਲੋਦੋਮਿਰ ਜ਼ੈਲੈਂਸਕੀ ਨੇ ਜਿੱਤਾਂ ਦਾ ਸਵਾਗਤ ਕੀਤਾ ਏ, ਪਰ ਉਨ੍ਹਾਂ ਸਹੀ ਸਥਾਨਾਂ ਦੀ ਪਛਾਣ ਕਰਨ ਤੋਂ ਇਨਕਾਰ ਕਰ ਦਿੱਤਾ ਏ ਜਿੱਥੇ ਯੂਕਰੇਨ ਨੇ ਮੁੜ ਤੋਂ ਦਾਅਵਾ ਕੀਤਾ ਏ।
Taiwan will continue to work with the United States to forge even closer trade and economic ties. Taiwan will not back down in the face of threats and intimidation. Instead, we will even more strongly defend our democratic system and way of life. Taiwan will also not retreat, but actively deepen our cooperation with democratic partners to jointly safeguard peace and stability in the region.
ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਰ ਬੋਲਸੋਨਾਰੋ ਨੇ ਦੇਸ਼ ਦੇ ਸੁਤੰਤਰਤਾ ਦਿਵਸ ਉਤੇ ਇਕ ਵਿਸ਼ਾਲ ਫੌਜੀ ਪਰੇਡ ਦਾ ਆਯੋਜਨ ਕੀਤਾ ਏ, ਜਿਸ ਨੂੰ ਆਲੋਚਕਾਂ ਨੇ ਇਕ ਚੋਣ ਮੁਹਿੰਮ ਸਟੰਟ ਕਰਾਰ ਦਿੱਤਾ ਏ। ਸ੍ਰੀਮਾਨ ਬੋਲਸੋਨਾਰੋ 2 ਅਕਤੂਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਚੋਣਾਂ ਵਿਚ ਪਿੱਛੇ ਚੱਲ ਰਹੇ ਨੇ ਅਤੇ ਦੇਸ਼ ਦੀ ਇਲੈਕਟ੍ਰਾਨਿਕ ਵੋਟਿੰਗ ਪ੍ਰਣਾਲੀ ਉਤੇ ਸ਼ੱਕ ਪ੍ਰਗਟਾਉਣ ਵਾਲੀ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟਿੱਪਣੀ ਦਾ ਜ਼ਿਕਰ ਕਰ ਰਹੇ ਨੇ। ਇਸ ਨਾਲ ਇਹ ਡਰ ਪੈਦਾ ਹੋ ਗਿਆ ਹੈ ਕਿ ਉਹ ਟਰੰਪ ਦੇ ਨਕਸ਼ੇ ਕਦਮਾਂ ਉਤੇ ਚੱਲਣਗੇ ਅਤੇ ਨਤੀਜੇ ਨੂੰ ਰੱਦ ਕਰਨਗੇ। ਰਾਸ਼ਟਰਪਤੀ ਦੇ ਹਜ਼ਾਰਾਂ ਸਮਰਥਕ ਰੈਲੀ ਲਈ ਸੜਕਾਂ ਉਤੇ ਉਨ੍ਹਾਂ ਦੇ ਵਿਰੋਧੀ ਸਾਬਕਾ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਦਾ ਸਿਲਵਾ ਨੂੰ ਨਿਸ਼ਾਨਾ ਬਣਾ ਕੇ ਨਾਅਰੇਬਾਜ਼ੀ ਕਰ ਰਹੇ ਨੇ। 47 ਸਾਲਾ ਬੋਲਸੋਨਾਰੋ ਸਮਰਥਕ ਐਲੈਕਸ ਕੋਇਲਹ ਨੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਹੈ।
I'm here today at Paulista Avenue to protect this president, President Bolsonaro, who fights against communism in South America and against communism in Brazil. I'm here to repudiate the Supreme Court's acts that have been conspiring against this country and against the president, who just wants good for this nation.
ਸ਼੍ਰੀ ਦਾ ਸਿਲਵਾ ਦੇ ਪ੍ਰਚਾਰ ਗਠਜੋੜ ਦੇ ਵਕੀਲਾਂ ਨੇ ਚੋਣ ਅਦਾਲਤਾਂ ਨੂੰ ਰੈਲੀਆਂ ਦੀ ਮੁਹਿੰਮ ਦੇ ਉਦੇਸ਼ਾਂ ਲਈ ਜਨਤਕ ਸਰੋਤਾਂ ਦੀ ਦੁਰਵਰਤੋਂ ਦੀ ਜਾਂਚ ਕਰਨ ਲਈ ਕਿਹਾ ਏ। ਅਤੇ ਹੁਣ ਰੁਖ ਕਰਦੇ ਹਾਂ ਖੇਡ ਜਗਤ ਦਾ। ਖੇਡ ਅਤੇ ਯੂਐਸ ਟੈਨਿਸ ਓਪਨ ਵਿਚ ਅਮਰੀਕਾ ਦੇ ਫਰਾਂਸਿਸ ਟਿਆਫੋ ਨੇ ਰੂਸ ਦੇ ਆਂਡਰੇ ਰੂਬਲੇਵ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਆਪਣੇ ਪਹਿਲੇ ਗ੍ਰੈਂਡ ਸਲੈਮ ਸੈਮੀਫਾਈਨਲ ਵਿਚ ਥਾਂ ਬਣਾ ਲਈ ਏ। 24 ਸਾਲਾ ਖਿਡਾਰੀ ਨੇ ਦੂਜਾ ਦਰਜਾ ਪ੍ਰਾਪਤ ਰਾਫੇਲ ਨਡਾਲ ਦੇ ਉਲਟ ਫੇਰ ਤੋਂ ਬਾਅਦ ਇਕ ਹੋਰ ਦਬਦਬਾ ਪ੍ਰਦਰਸ਼ਨ ਕਰਦੇ ਹੋਏ 16 ਏਸ ਅਤੇ 46 ਵਿਨਰਸ ਬਣਾਏ। ਟਿਆਫੋ ਕੋਲ 19 ਸਾਲ ਪਹਿਲਾਂ ਐਂਡੀ ਰੋਡਿਕ ਤੋਂ ਬਾਅਦ ਫਲਸ਼ਿੰਗ ਮੀਡੋਜ਼ ਉਤੇ ਟਾਇਲ ਜਿੱਤਣ ਵਾਲਾ ਪਹਿਲਾ ਅਮਰੀਕੀ ਵਿਅਕਤੀ ਬਣਨ ਦਾ ਮੌਕਾ ਏ।
Man, this is wild. This is crazy. Having the biggest win of my life 24 hours ago and coming back and getting another big win. Andre's a hell of a player. But to back it up, it's huge. That's huge growth. It's tough to turn the page, but I did, and now I'm in the semis. I don't know. I always find a way somehow on this court. I always try to play some great tennis, and I have been. Let's enjoy this one. We got two more, guys.
ਮਹਿਲਾ ਵਰਗ ਵਿਚ ਵਿਸ਼ਵ ਦੀ ਨੰਬਰ 1 ਏਗਾ ਸਵੈਟੇਕ ਨੇ ਅਮਰੀਕੀ ਜੈਸਿਕਾ ਪੇਗੁਲਾ ਨੂੰ 6-3, 7-6 ਨਾਲ ਹਰਾ ਕੇ ਪਹਿਲੀ ਵਾਰ ਯੂਐਸ ਓਪਨ ਦੇ ਸੈਮੀਫਾਈਨਲ ਵਿਚ ਥਾਂ ਬਣਾਈ। ਅਤੇ ਹੁਣ ਵੇਲਾ ਹੋ ਗਿਆ ਏ ਮੁਦਰਾ ਦੀਆਂ ਦਰਾਂ ਜਾਣਨ ਦਾ। ਆਸਟ੍ਰੇਲੀਆ ਦੇ $1 ਦੀ ਕੀਮਤ 53.88 ਭਾਰਤੀ ਰੁਪਏ, ਪਾਕਿਸਤਾਨ ਦੇ 151.60 ਰੁਪਏ ਅਤੇ USA ਦੇ 67 ਸੈਂਟ ਦੇ ਬਰਾਬਰ ਦਰਜ ਕੀਤੀ ਗਈ ਹੈ। ਅਤੇ ਆਓ ਜਾਣਦੇ ਹਾਂ ਕਿ ਆਉਣ ਵਾਲੇ ਕੱਲ ਦਾ ਮੌਸਮ ਕਿਹੋ ਜਿਹਾ ਹੋਵੇਗਾ। ਐਡੀਲੇਡ, ਮੈਲਬਰਨ ਅਤੇ ਕੈਨਬਰਾ ਵਿਚ ਮੀਂਹ, ਤਾਪਮਾਨ 16, 18 ਅਤੇ 17 ਡਿਗਰੀ। ਬ੍ਰਿਸਬੇਨ ਅਤੇ ਸਿਡਨੀ ਵਿਚ ਵੀ ਮੀਂਹ ਰਹੇਗਾ ਅਤੇ ਤਾਪਮਾਨ 22 ਡਿਗਰੀ। ਪਰਥ ਅਤੇ ਹੋਬਾਰਟ ਵਿਚ ਹਲਕੇ ਮੀਂਹ ਦੀ ਸੰਭਾਵਨਾ ਅਤੇ ਤਾਪਮਾਨ 19 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਖਬਰਾਂ ਦਾ ਇਹ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਜਸਦੀਪ ਕੌਰ ਗਿੱਲ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।